ਸ੍ਰੀ ਰਾਗ ਮਹੱਲਾ ਪੰਜਵਾਂ। ਮਹਾਰਾਜ ਸਾਨੂੰ ਵੀ ਕਿਰਪਾ ਕਰਕੇ ਦੱਸੋ ਵੀ ਅਸੀਂ ਭਗਤੀ ਕਿਵੇਂ ਕਰੀਏ। ਸਤਿਗੁਰੂ ਜੀ ਇੰਨਾ ਸੋਹਣਾ ਉਪਦੇਸ਼ ਹੁਣ ਕਰਨ ਲੱਗੇ ਨੇ, ਕਹਿੰਦੇ ਆਓ ਤੁਸੀਂ ਜੇ ਮੇਰੇ ਮਗਰ ਲੱਗ ਜਾਓ ਨਾ, ਬਿਲਕੁਲ ਪਕਾ ਲਓ ਇਸ ਤਰ੍ਹਾਂ ਸਾਰਾ ਕੁਛ, ਤੁਹਾਨੂੰ ਵੀ ਪਰਮਾਤਮਾ ਸਾਖਿਆਤ ਹੋ ਜਾਵੇਗਾ। ਮਹਾਰਾਜ ਆਓ ਜੀ ਕਿਰਪਾ ਕਰਕੇ ਦੱਸੋ ਜੀ। ਸਭੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ, ਕਹਿੰਦੇ ਹੋਰ ਭਾਵੇਂ ਸਾਰੀਆਂ ਗੱਲਾਂ ਭੁੱਲ ਜਾਣ ਪਰ ਇੱਕ ਵਾਹਿਗੁਰੂ ਨਾ ਭੁੱਲੇ, ਯਾਦ ਰੱਖੋ। ਭੁੱਲ ਗਿਆ ਭੁੱਲ ਗਿਆ, ਹੋਰ ਸਭ ਕੁਝ ਭੁੱਲ ਜੇ, ਸਭੇ ਗੱਲਾਂ ਵਿਸਰਨ, ਬਸ ਅਰਦਾਸ ਕਰ ਦਿਓ ਰੱਬ ਨੂੰ, ਮਹਾਰਾਜ ਜੀ ਸਾਰੀਆਂ ਗੱਲਾਂ ਹੀ ਭੁੱਲ ਜਾਣ, ਲੋੜ ਨਹੀਂ ਇਹ ਗੱਲਾਂ ਨੇ ਸਾਨੂੰ ਮਾਰਿਆ। ਸਤਿਗੁਰੂ ਕਹਿੰਦੇ ਬੋਲਤ ਬੋਲਤ ਵੱਢੇ ਵਿਕਾਰਾ, ਇਹ ਗੱਲਾਂ ਨਾਲ ਤਾਂ ਵਿਸ਼ੇ ਵਿਕਾਰ ਵੱਧਦੇ ਆਪਣੇ 'ਚ, ਕਿਉਂ ਬੈਠੇ ਬੈਠੇ ਚੰਗੀਆਂ ਗੱਲਾਂ ਕਰਦੇ ਕਰਦੇ ਮਾੜੀਆਂ ਵੀ ਕਰਨ ਲੱਗ ਜਾਂਦੇ ਹਾਂ। ਧੰਦਾ ਸਭ ਜਲਾਇਕ ਹੈ ਗੁਰਨਾਮ ਦੀਆ ਸੱਚ ਸੁਆਓ, ਸਤਿਗੁਰੂ ਕਹਿੰਦੇ ਸਾਰੇ ਧੰਦਿਆਂ ਨੂੰ ਸਾੜ ਕੇ ਨਾ ਸੱਚੇ ਆਨੰਦ ਦੀ ਪ੍ਰਾਪਤੀ ਕਰਨ ਵਾਲਾ ਨਾਮ ਸਤਿਗੁਰੂ ਨੇ ਹੁਣ ਦੇ ਦਿੱਤਾ ਮੈਨੂੰ। ਸੱਚ ਸੁਆਓ, ਸੱਚੇ ਆਨੰਦ ਦੀ ਪ੍ਰਾਪਤੀ ਦੇ ਦਿੱਤੀ ਮੈਨੂੰ ਗੁਰਾਂ ਨੇ, ਵਾਹਿਗੁਰੂ ਨਾਮ ਦਾ ਸੱਚ ਸੁਆਓ ਲਾਭ ਬਖਸ਼ਿਸ਼ ਕਰ ਦਿੱਤਾ ਹੈ, ਧੰਦਾ ਸਾਰਾ ਸਾੜ ਦਿੱਤਾ। ਹੁਣ ਆਪਾਂ ਕਹੀਏ ਕਿ ਧੰਦਿਆਂ ਦੇ ਵਿੱਚ ਜੇ ਨਾ ਲੱਗਾਂਗੇ ਫਿਰ ਕਿਵੇਂ ਮਿਲੇਗੀ ਰੋਟੀ? ਮਹਾਰਾਜ ਕਹਿੰਦੇ ਥੋੜ੍ਹਾ ਬਹੁਤ ਧੰਦਾ ਕਰੋ, ਧੰਦੇ ਨੂੰ ਮਨ 'ਚ ਨਾ ਵਸਾਓ, ਨਾਮ ਨੂੰ ਮਨ 'ਚ ਵਸਾਓ, ਸਾਰੀਆਂ ਗੱਲਾਂ ਵਿਸਰਨ ਇੱਕ ਕੋਸ਼ਿਸ਼ ਕਰੋ ਕਿ ਸਭ ਕੁਝ ਭੁੱਲ ਜਾਵੇ। ਸੱਚਮੁੱਚ ਇਉਂ ਬਚਨ ਨੂੰ ਆਪਾਂ ਕਮਾਈਏ ਨਾ ਵੀ ਜਿਵੇਂ ਜੇ ਆਪਾਂ ਗੁਰੂ ਨਾਨਕ ਸਾਹਿਬ ਦੇ ਟਾਈਮ 'ਤੇ ਹੁੰਦੇ ਸਾਰੇ ਜਾਣੇ, ਅਤੇ ਆਪਾਂ ਸਾਰੀ ਸੰਗਤ ਗੁਰੂ ਨਾਨਕ ਸਾਹਿਬ ਦੇ ਕੋਲ ਜਾ ਕੇ ਬੈਠਦੇ। ਮਹਾਰਾਜ ਸਾਨੂੰ ਕਿਰਪਾ ਕਰਕੇ ਉਪਦੇਸ਼ ਦਿਓ। ਜੇ ਗੁਰੂ ਨਾਨਕ ਸਾਹਿਬ ਦੇਵ ਗੁਰੂ ਅਰਜਨ ਦੇਵ ਜੀ ਕੋਲ ਆਪਾਂ ਬੈਠ ਕੇ ਕਹਿੰਦੇ ਵੀ ਉਪਦੇਸ਼ ਕਰੋ, ਮਹਾਰਾਜ ਕਹਿੰਦੇ ਸਾਰੀਆਂ ਗੱਲਾਂ ਭੁੱਲ ਜਾਣ ਭਾਈ ਨਾਮ ਨਾ ਭੁੱਲੇ, ਫਿਰ ਨਾ ਮੰਨਦੇ ਆਪਾਂ? ਫਿਰ ਗੁਰੂ ਅਰਜਨ ਦੇਵ ਜੀ ਹੁਣ ਵੀ ਤਾਂ ਉਹੀ ਬਚਨ ਕਹਿ ਰਹੇ ਨੇ, ਆਸਾਂ ਸਭੇ ਲਾਹਿਕ ਹੈ ਏਕਾ ਆਸ ਕਮਾਓ, ਕਹਿੰਦੇ ਸਾਰੀਆਂ ਆਸਾਂ ਛੱਡ ਕੇ ਨਾ ਇੱਕ ਵਾਹਿਗੁਰੂ ਦੀ ਆਸ ਨੂੰ ਧਾਰਨ ਕਰੋ, ਇੱਕ ਦੀ ਆਸਾ ਰੱਖ ਕੇ ਨਾਮ ਦੀ ਕਮਾਈ ਕਰੋ। ਪਰਮਾਤਮਾ ਵੱਡਾ ਹੈ, ਨਿਰੰਕਾਰ ਦੇ ਹੱਥ 'ਚ ਹੈ ਸਾਰਾ ਕੁਛ, ਵਾਹਿਗੁਰੂ ਨਿਰੰਕਾਰ ਸਤਿਗੁਰ ਰੂਪ ਧਾਰਿਆ, ਜੇ ਉਹ ਨਹੀਂ ਦਿਖਦਾ ਪ੍ਰਕਾਸ਼ ਰੂਪ ਹੈ ਤਾਂ ਨਿਰਗੁਣ ਹੈ, ਉਹ ਵੀ ਸਤਿਗੁਰੂ ਹੀ ਹੈ। ਜੇ ਉਹ ਨਹੀਂ ਜੇ ਸਾਹਮਣੇ ਦਿਖਦਾ ਸਤਿਗੁਰ ਤਾਂ ਉਹ ਵੀ ਸਰਗੁਣ ਰੂਪ 'ਚ ਸਤਿਗੁਰੂ ਹੀ ਹੈ, ਹੈ ਦੋਨੋਂ ਪਰਮੇਸ਼ਰ ਹੀ ਹੈ। ਪਰਮੇਸ਼ਰ ਦੇ ਦੋ ਹੀ ਰੂਪ ਨੇ, ਪਾਣੀ ਦੋ ਗੈਸਾਂ ਰਲ ਕੇ ਹਾਈਡਰੋਜਨ ਆਕਸੀਜਨ ਰਲ ਕੇ ਬਣ ਜਾਂਦਾ, ਪਹਿਲਾਂ ਗੈਸਾਂ ਦਿਖਦੀਆਂ ਨਹੀਂ ਦਿਖਦੀਆਂ, ਇਕੱਠੀਆਂ ਹੋ ਗਈਆਂ ਪਾਣੀ ਬਣ ਗਿਆ, ਪਾਣੀ ਤੋਂ ਅੱਗੇ ਬਰਫ਼ ਬਣ ਗਈ, ਬਰਫ਼ ਮੁੜ ਕੇ ਪਾਣੀ ਬਣ ਗਈ, ਪਾਣੀ ਤੋਂ ਫਿਰ ਗੈਸਾਂ ਬਣ ਗਈਆਂ। ਇਹ ਹੈ ਨਿਰਗੁਣ ਸਰਗੁਣ ਦਾ ਦਿਖਾਵਾ, ਇਸ ਤਰ੍ਹਾਂ ਹੁੰਦਾ ਨਿਰਗੁਣ ਸਰਗੁਣ। ਪਰਮਾਤਮਾ ਵੀ ਨਿਰਗੁਣ ਰੂਪ ਵਿੱਚ ਜਦੋਂ ਹੁੰਦਾ ਨਜ਼ਰ ਨਹੀਂ ਆਉਂਦਾ, ਪਰ ਜਦੋਂ ਪਰਮੇਸ਼ਰ ਨੇ ਸੋਚਿਆ ਕਿ ਦੁਨੀਆਂ ਨੂੰ ਮੈਨੂੰ ਪ੍ਰੈਕਟੀਕਲੀ ਸਾਰਾ ਕੁਛ ਦੱਸਣਾ ਪੈਣਾ, ਤਾਂ ਉਹਨੇ ਸਰਗੁਣ ਰੂਪ ਵਿੱਚ ਹੋ ਕੇ 10 ਰੂਪ ਧਾਰ ਕੇ 239 ਵਰੇ ਵਿੱਚ ਪੂਰੇ ਮਨੁੱਖ ਦੀ ਇੱਕ ਕਿਰਿਆ ਦਿਖਾ ਦਿੱਤੀ ਕਰਕੇ ਮਹਾਰਾਜ ਨੇ। ਫਿਰ 10 ਸਰੂਪ ਧਾਰਨ ਕਰਕੇ ਸਾਰੀ ਕਿਰਿਆ ਜਿਹੜੀ ਸੀ ਉਹ ਲਿਖ ਦਿੱਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਅਸਲ ਵਿੱਚ ਸ਼ਬਦ ਹੀ ਹੈ ਸਤਿਗੁਰ, ਸ਼ਬਦ ਬ੍ਰਹਮ ਨਿਰੰਕਾਰ ਸ਼ਬਦ ਰੂਪ ਹੀ ਹੈ, ਪ੍ਰਕਾਸ਼ ਰੂਪ ਹੈ, ਪ੍ਰਕਾਸ਼ ਵਿੱਚੋਂ ਆਵਾਜ਼ ਆਉਂਦੀ ਹੈ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ, ਇਹ ਵੀ ਨਿਰੰਕਾਰ ਆਪ ਹੀ ਨੇ, ਪਾਰ ਬ੍ਰਹਮ ਪਰਮੇਸ਼ਰ ਆਪ ਨੇ, ਉਹਨਾਂ ਦੇ ਮੂਹਰੇ ਅਕਾਲ ਪੁਰਖ ਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ। ਆਪਾਂ ਨਿਰੰਕਾਰ ਨੂੰ ਤਾਂ ਕਦੇ ਦੇਖਿਆ ਹੀ ਨਹੀਂ, ਨਾ ਮੰਨਿਆ, ਨਾ ਪਰਮੇਸ਼ਰ ਵਾਹਿਗੁਰੂ ਨੂੰ ਕਦੇ ਜਾਣਿਆ। ਕਰਨ ਕਰਾਵਣ ਹਾਰ ਉਹ ਆਪ ਹੈ, ਉਹਨੇ ਜੋ ਕਰਨਾ ਉਹਦੇ ਦਰ ਦੇ ਉੱਤੇ ਤਾਂ ਅਰਬਾਂ ਖਰਬਾਂ ਜਣੇ ਹੱਥ ਜੋੜ ਕੇ ਖੜੇ ਰਹਿੰਦੇ ਨੇ, ਉਹਦੇ ਮੂਹਰੇ ਚੂੰ ਨਹੀਂ ਕਰ ਸਕਦਾ ਕੋਈ ਵੀ ਆਹ ਗੱਲ ਐਂ ਨਹੀਂ ਜੀ, ਐਂ ਕਰਨੀ ਸਾਹੀ, ਤਾਂ ਉਹ ਕਹਿੰਦਾ ਤੂੰ ਆਪਣਾ ਕੰਮ ਕਰ। ਉਹ ਤਿੰਨਾਂ ਲੋਕਾਂ ਦਾ ਮਹਾਰਾਜਾ ਹੈ, ਮਹਾਰਾਜਾ ਮਹਾਰਾਜਾ ਦਾ ਵੀ ਰਾਜਾ ਹੈ, ਇਸ ਕਰਕੇ ਉਹਦੇ ਮੂਹਰੇ ਤਾਂ ਕੋਈ ਬੋਲ ਹੀ ਨਹੀਂ ਸਕਦਾ, ਅਤੇ ਅਸੀਂ ਆਪਣੀਆਂ ਸਲਾਹਾਂ ਦੇਣ ਲੱਗੇ ਹੋਏ ਸਾਰੇ ਜਾਣੇ। ਉਹ ਪਾਤਸ਼ਾਹ ਨੇ ਇੰਨਾ ਵੱਡਾ ਸਭ ਕੁਛ ਬਣਾ ਕੇ ਸ੍ਰਿਸ਼ਟੀ ਉੱਤੇ ਜਿਹੜਾ 10 ਸਰੂਪਾਂ ਦੇ ਰਾਹੀਂ ਪ੍ਰਚਾਰ ਕੀਤਾ ਹੈ, ਇਸ ਪ੍ਰਚਾਰ ਨੂੰ ਜਿਹੜਾ ਛੇੜੂਗਾ, ਹੱਥ ਲਾਊਗਾ, ਮਰਿਆਦਾ ਇੱਧਰ ਉੱਧਰ ਕਰੂਗਾ, ਉਹਦੀ ਖੈਰ ਨਹੀਂ ਹੈ। ਇਹ ਨਾ ਆਖੇ ਵੀ ਅਸੀਂ ਛੇੜਤਾ ਸਾਰਾ ਕੁਛ, ਉਹ ਨਿਰੰਕਾਰ ਇੰਨੀ ਛੇਤੀ ਗੁੱਸੇ 'ਚ ਵੀ ਨਹੀਂ ਆਉਂਦੇ, ਸਮਾਂ ਦਿੰਦੇ ਨੇ, ਸਮਝ ਜਾਓ ਭਾਈ, ਸਮਝ ਜਾਓ। ਆਪਾਂ ਨਿਆਣਿਆਂ ਨੂੰ ਕਿੰਨਾ ਟਾਈਮ ਦਿੰਦੇ ਹਾਂ, ਜਦ ਦੇਖਦੇ ਹਾਂ ਹੌਲੀ 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 ਇਹ ਹਟਦੇ ਹੀ ਨਹੀਂ, ਹਟਦੇ ਹੀ ਨਹੀਂ, ਹਟਦੇ ਨਹੀਂ। ਫਿਰ ਕੋਈ ਕਿਰਿਆ ਕਰਨੀ ਪੈਂਦੀ ਆਪਾਂ ਨੂੰ ਵੀ। ਨਿਰੰਕਾਰ ਸਮਾਂ ਦਿੰਦੇ ਨੇ, ਹੁਣ ਸਮਾਂ ਦਿੱਤਾ ਹੋਇਆ, ਸੰਭਲ ਜਾਓ, ਸੰਭਲ ਜਾਓ ਕਹੀ ਜਾਂਦੇ ਹਾਲੇ। ਵੀ ਜੇ ਆਪਾਂ ਨਾ ਸੰਭਲੇ, ਇੰਨੀ ਮਾੜੀ ਹਾਲਤ ਹੋਣੀ ਹੈ ਮਹਾਂਪੁਰਖਾਂ ਦੇ ਕਥਨ ਅਨੁਸਾਰ, ਬਹੁਤ ਉਲਟ ਪੁਲਟ ਹੋਣਾ ਕੰਮ। ਇਹ ਸਾਰੇ ਸਾਧੂ ਸੰਤ ਸਾਨੂੰ ਕਹੀ ਜਾਂਦੇ ਨੇ, ਸੰਭਲ ਜਾਓ, ਸੰਭਲ ਜਾਓ, ਬਾਣੀ ਜ਼ਿਆਦਾ ਪੜ੍ਹ ਲਓ, ਕਿੱਧਰ ਲੱਗੇ ਹੋਏ ਤੁਸੀਂ। ਸੋ ਇਸ ਕਰਕੇ ਇਹਨਾਂ ਚੀਜ਼ਾਂ ਧਿਆਨ ਦਿਓ, ਜਿਹੜੀਆਂ ਚੀਜ਼ਾਂ ਸਾਨੂੰ ਖਰਾਬ ਕਰਦੀਆਂ ਉਹਨਾਂ ਚੀਜ਼ਾਂ ਨੂੰ ਪਾਸੇ ਕਰ ਦਿਓ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰਿਆਂ ਦੇ ਜੀਵਨ ਵੱਲ ਦੇਖਿਆ ਕਰੋ। ਹਰ ਵਕਤ ਜਿਹੜੇ ਬਾਣੀ ਹੀ ਪੜ੍ਹਦੇ ਰਹਿੰਦੇ ਨੇ, ਦੂਜੀ ਗੱਲ ਹੀ ਨਹੀਂ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਕਹਿੰਦੇ, ਜਿੰਨੀ ਸਤਿਗੁਰ ਸੇਵਿਆ ਤਿੰਨ ਅੱਗੇ ਮਿਲਿਆ ਥਾਂ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਆ, ਉਹਨਾਂ ਨੂੰ ਪਰਲੋਕ 'ਚ ਬਹਿਣ ਲਈ ਥਾਂ ਮਿਲ ਗਿਆ, ਥਾਂ ਲੈਣਾ ਨਾ ਪਰਲੋਕ ਵਿੱਚ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਆਪਾਂ ਨੇ। ਸੇਵਾ ਵੀ ਕਰਨ ਦਾ ਤਰੀਕਾ ਪਹਿਲਾਂ ਸਿੱਖਣਾ ਪੈਂਦਾ। ਅਸੀਂ ਵੀ ਕਿਤੇ ਸਿੱਧੇ ਹੀ ਨਹੀਂ ਕਥਾ ਕਰਨ ਲੱਗ ਗਏ, ਜਾਂ ਸਿੱਧੇ ਹੀ ਨਹੀਂ ਖੜ ਗਏ ਤਾਬਿਆ ਆ ਕੇ। ਪਤਾ ਨਹੀਂ ਕਿੰਨੇ ਹੀ ਬ੍ਰਹਮ ਗਿਆਨੀਆਂ ਦੀ ਸੰਗਤ ਕਰਕੇ, ਉਹਨਾਂ ਤੋਂ ਇੱਕ ਇੱਕ ਚੀਜ਼ ਇਕੱਠੀ ਕਰਕੇ, ਤਾਂ ਜਾ ਕੇ ਮਾੜੀ ਮਾੜੀ ਸੋਝੀ ਪੈਂਦੀ। ਫਿਰ ਵੀ ਸੋਚਦੇ ਹਾਂ ਗਲਤ ਤਾਂ ਨਹੀਂ ਹੋ ਗਿਆ ਕੁਛ, ਫਿਰ ਉਹਨਾਂ ਨੂੰ ਪੁੱਛਦੇ ਹਾਂ, ਕਿਉਂ ਜੀ ਠੀਕ ਚੱਲ ਰਿਹਾ ਸਾਰਾ ਕੁਛ, ਦੇਖ ਲਿਓ ਜ਼ਰਾ, ਕੋਈ ਗਲਤੀ ਤਾਂ ਨਹੀਂ ਹੋ ਰਹੀ ਸਾਡੇ ਕੋਲੋਂ। ਕਹਿੰਦੇ ਨਹੀਂ ਭਾਈ, ਆਹ ਠੀਕ ਚੱਲ ਰਿਹਾ, ਆਹ ਥੋੜ੍ਹੀ ਚੀਜ਼ ਠੀਕ ਕਰ ਲਾ ਆਪਣੀ, ਇਹ ਨਹੀਂ ਠੀਕ ਚੱਲ ਰਹੀ ਤੇਰੀ। ਪੁੱਛ ਪੁੱਛ ਕੇ ਚੱਲਦੇ ਹਾਂ, ਕਦਮ ਇੱਕ ਇੱਕ ਪੱਟਦੇ ਹਾਂ ਤਾਂ ਪੁੱਛ ਕੇ ਚੱਲਦੇ ਵੀ ਗਲਤ ਤਾਂ ਨਹੀਂ। ਕਹਿੰਦੇ ਨਹੀਂ ਭਾਈ, ਠੀਕ ਚੱਲ ਰਿਹਾ, ਆਹ ਠੀਕ ਚੱਲ ਰਿਹਾ। ਇਸ ਕਰਕੇ ਜੇ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਚੱਲੀਏ, ਉਹਨਾਂ ਨੂੰ ਪੁੱਛ ਕੇ ਚੱਲੀਏ, ਗੁਰੂ ਗ੍ਰੰਥ ਸਾਹਿਬ ਨੂੰ ਵੀ ਪੁੱਛ ਲਈਏ, ਜੇ ਹੋਰ ਨਹੀਂ ਕੋਈ ਪਿਆਰਾ ਮਿਲਦਾ, ਮਹਾਰਾਜ ਮੈਨੂੰ ਸੋਝੀ ਪਾ ਦਿਓ, ਹੁਕਮਨਾਮਾ ਲੈ ਲਓ। ਮਹਾਰਾਜ ਸੱਚੇ ਪਾਤਸ਼ਾਹ ਹੁਕਮਨਾਮੇ ਰਾਹੀਂ ਸੋਝੀ ਬਖਸ਼ਿਸ਼ ਕਰ ਦਿੰਦੇ ਨੇ। ਸਤਿਗੁਰੂ ਕਹਿੰਦੇ ਨੇ, ਇਸ ਕਰਕੇ ਮਨ ਮੇਰੇ ਕਰਤੇ ਨੂੰ ਸਾਲ ਆਹੇ, ਮੇਰੇ ਮਨਾਂ ਤੂੰ ਕਰਤੇ ਅਕਾਲ ਪੁਰਖ ਦੀ ਸਲਾਹਤਾ ਕਰੀ ਜਾ। ਆਪ ਕਰਤਾ ਪੁਰਖ ਨਾ ਬਣ, ਆਪਾਂ ਆਪ ਹੀ ਕਰਤਾ ਪੁਰਖ ਬਣ ਜਾਂਦੇ ਕਈ ਵਾਰੀ, ਫਿਰ ਟੈਨਸ਼ਨ ਲੈ ਜਾਂਦੇ ਹਾਂ। ਜਦੋਂ ਆਪਣੇ ਸਿਰ ਤੇ, ਸਿਰ ਉੱਪਰ ਮਾਤ ਪਿਤਾ ਗੁਰਦੇਵ, ਸਿਰ ਉੱਪਰ ਠਾਂਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਹੈ, ਤਾਂ ਫਿਰ ਆਪਾਂ ਇੰਨਾ ਡਰਨ ਦੀ ਕੀ ਲੋੜ ਹੈ। ਸਿਰ ਤੇ ਹੈ ਨਾ ਮਾਤਾ ਪਿਤਾ ਆਪਣੇ, ਗੁਰਦੇਵ ਪਿਤਾ ਹੈ ਸਾਡੇ ਸਿਰ ਤੇ, ਗੁਰਦੇਵ ਮਾਤਾ ਹੈ ਸਾਡੇ ਸਿਰ ਤੇ। ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਇ ਰਹਾਓ, ਸਾਰੀਆਂ ਮਨ ਦੀਆਂ ਸਿਆਣਪਾਂ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਪਿਆ ਰਹੋ। ਕਾਹਨੂੰ ਸਿਆਣਪ ਕਰਨੀ ਹੈ? ਇਹ ਦੇਖਿਆ ਵੀ ਸਿਆਣਪ ਨਾਲ ਨਾ ਗਲਤੀ ਹੋ ਜਾਂਦੀ। ਜਿੰਨੀ ਮਰਜ਼ੀ ਆਪਾਂ ਕਹੀਏ ਮੈਂ ਬਹੁਤ ਸਿਆਣਾ, ਬਹੁਤ ਸਿਆਣਾ, ਜਾਂ ਸਿੱਖ ਕੌਮ ਦਾ ਸਭ ਤੋਂ ਸਿਆਣਾ ਬੰਦਾ ਲਿਆਓ, ਤਾਂ ਨਿਰੰਕਾਰ ਦੇ ਮੂਹਰੇ ਖੜਾ ਕਰਦੀ ਹੈ ਨਾ, ਉਹ ਕਹਿੰਦੇ ਇਹ ਤਾਂ ਸਭ ਤੋਂ ਕਮਲਾ, ਇਹਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਜਿਹੜਾ ਕਹਿੰਦਾ ਮੈਂ ਦੁਨੀਆਂ 'ਚ ਬੜਾ ਬੁੱਧੀਜੀਵੀ ਹੈ, ਉਹ ਨਿਰੰਕਾਰ ਜੀ ਕਹਿੰਦੇ ਇਹਨੂੰ ਤਾਂ ਪਤਾ ਹੀ ਨਹੀਂ, ਇਹਨੂੰ ਕਿੱਥੇ ਲਿਆਂਦਾ ਤੁਸੀਂ, ਇਹਨੂੰ ਨਹੀਂ ਕਿਸੇ ਗੱਲ ਦਾ ਪਤਾ ਹੈ, ਇਹਦਾ ਲਾਈਫ ਪ੍ਰੈਕਟੀਕਲੀ ਨਹੀਂ ਹੈ, ਤਾਂ ਕੋਈ ਭਗਤੀ ਨਹੀਂ, ਭਾਵਨਾ ਨਹੀਂ, ਸਿਮਰ ਨਹੀਂ, ਕੋਈ ਅੰਮ੍ਰਿਤ ਵੇਲਾ ਨਹੀਂ ਇਹਦੇ ਕੋਲੇ, ਕੋਈ ਰਹਿਤ ਬਹਿਤ ਨਹੀਂ ਹੈ, ਇਹ ਤਾਂ ਅੱਧੀਆਂ ਗੱਲਾਂ 'ਚ ਤਾਂ ਮੈਨੂੰ ਮਖੌਲ ਕਰਦਾ, ਤਾਂ ਇਹਦੀ ਕੀ ਲੋੜ ਹੈ, ਇਹਦੀ ਕੀ ਲੋੜ ਹੈ, ਹੁਣ ਤਾਂ ਆਹ ਚੀਜ਼ ਲੋੜ ਨਹੀਂ। ਕਹਿੰਦੇ ਹੁਣ ਕਿਰਪਾਨ ਦੀ ਲੋੜ ਨਹੀਂ, ਹੁਣ ਤਾਂ ਏਡੇ ਬੰਬ ਗੋਲੇ ਆ ਗਏ ਨੇ। ਮਹਾਰਾਜ ਕਹਿੰਦੇ ਅੱਛਾ, ਜੇ ਕਿਰਪਾਨਾਂ ਦੀ ਲੋੜ ਨਹੀਂ, ਬੰਬ ਗੋਲੇ ਆ ਗਏ, ਤੋਪਾਂ ਆ ਗਈਆਂ, ਬੰਦੂਕਾਂ ਆ ਗਈਆਂ, ਮੈਂ ਗਾਇਬ ਕਰ ਦਿੰਦਾ ਸਾਰੀਆਂ ਚੀਜ਼ਾਂ, ਫਿਰ ਤਾਂ ਕਿਰਪਾਨ ਦੀ ਲੋੜ ਪਊ? ਕਹਿੰਦੇ ਹਾਂਜੀ, ਫਿਰ ਤਾਂ ਪਊਗੀ। ਕਹਿੰਦੇ ਕੋਈ ਨਹੀਂ, ਗਾਇਬ ਕਰ ਦਿੰਦੇ ਇਹਨਾਂ ਨੂੰ, ਜਿਵੇਂ ਤੈਨੂੰ ਮਾਣ ਚੜਿਆ ਨੇ ਇਹਨਾਂ ਚੀਜ਼ਾਂ ਦਾ। ਇਸ ਕਰਕੇ ਸਤਿਗੁਰੂ ਨਿਰੰਕਾਰ ਪਰਮੇਸ਼ਰ ਜੀ ਵਾਹਿਗੁਰੂ ਜੀ ਤੋਂ ਡਰ ਕੇ ਰਹੋ। ਵਾਹਿਗੁਰੂ ਬਹੁਤ ਵੱਡੇ ਨੇ, ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਸਮਝੋ, ਸਾਨੂੰ ਹਮੇਸ਼ਾ ਦੇਖਦੇ ਨੇ ਉਹਦਾ ਜਦ ਤੱਕ ਮਨ ਦੇ ਅੰਦਰ ਆਪਾਂ ਭੈ ਨਹੀਂ ਬਣਾਉਂਦੇ, ਉਦੋਂ ਤੱਕ ਗੱਲ ਨਹੀਂ ਬਣਨੀ। ਵਾਹਿਗੁਰੂ ਦੇ ਡਰ ਵਿੱਚ ਰਹਿ ਕੇ ਭਗਤੀ ਕਰਨੀ ਹੈ। ਦੁੱਖ ਭੁੱਖ ਨੈ ਵਿਆਪਈ ਜੇ ਸੁਖਦਾਤਾ ਮਨ ਹੋਏ, ਜੇ ਸੁਖਾਂ ਦਾ ਦਾਤਾ ਵਾਹਿਗੁਰੂ ਮਨ 'ਚ ਵਸਿਆ ਹੋਵੇ, ਫਿਰ ਕਦੇ ਵੀ ਦੁੱਖ ਨਾ ਭੁੱਖ ਕੋਈ ਚੀਜ਼ ਵਿਆਪਦੀ ਨਹੀਂ। ਵਾਹਿਗੁਰੂ ਦੇ ਆਸਰੇ ਰਹਿ ਕੇ ਦੇਖੋ, ਕਦੇ ਆਪਾਂ ਵਾਹਿਗੁਰੂ ਦਾ ਆਸਰਾ ਗ੍ਰਹਿਣ ਨਹੀਂ ਕੀਤਾ, ਹਮੇਸ਼ਾ ਆਪਣੇ ਆਸਰੇ ਰਹਿੰਦੇ ਹਾਂ ਵੀ ਮੈਂ ਕਰ ਦਿਆਂਗਾ, ਮੈਂ ਜੇ ਨਾ ਕਰਦਾ ਐਂ ਨਾ ਹੁੰਦਾ, ਜਿਵੇਂ ਇੱਥੇ ਨਾ ਹੁੰਦਾ ਫਿਰ ਐਂ ਨਾ ਹੁੰਦਾ। ਕਹਿੰਦੇ ਇਹ ਗੱਲਾਂ ਗੁਰੂ ਰਾਮਦਾਸ ਨੇ ਥੋੜ੍ਹੇ ਦਿਨ ਪਹਿਲਾਂ ਦੱਸਿਆ ਵੀ ਸੀ, ਹਉਮੈ ਇੱਥੋਂ ਹੀ ਜਨਮ ਲੈਂਦੀ ਆ, ਬੰਦੇ ਦੇ ਅੰਦਰ ਹਉਮੈ ਇੱਥੋਂ ਜਨਮ ਲੈਂਦੀ ਹੈ, ਮੈਂ ਕਰ ਦਿੱਤਾ ਇੱਥੇ, ਮੈਂ ਕਰ ਦਿਆਂਗਾ। ਕਰਾਉਣ ਵਾਲਾ ਕੌਣ ਆ ਆਪਣੇ ਤੋਂ, ਕਰਨ ਵਾਲਾ ਕੌਣ ਹੈ? ਵਾਹਿਗੁਰੂ ਆਪ ਹੀ ਹੈ, ਕਰਾਉਣ ਵਾਲੇ ਵੀ ਆਪ ਹੀ ਨੇ, ਕਰਨ ਵਾਲੇ ਵੀ ਆਪ ਹੀ ਨੇ, ਆਪਾਂ ਕੌਣ ਕਰਨ ਵਾਲੇ? ਕਹਿੰਦੇ ਜੇ ਮੈਂ ਮਾੜੀ ਜੀ ਤੈਨੂੰ ਵਡਿਆਈ ਦੇ ਤੀ, ਤੂੰ ਤਾਂ ਉਈ ਹੰਕਾਰਿਆ ਫਿਰਦਾ, ਵਡਿਆਈ ਦਿੱਤੀ ਸੀ ਤੈਨੂੰ, ਸ਼ਾਇਦ ਸੰਭਾਲ ਲਵੇਂਗਾ, ਪਰ ਤੂੰ ਤੇ ਕਹਿੰਦੇ ਵਡਿਆਈ ਸੰਭਾਲਣ ਦੇ ਯੋਗ ਨਹੀਂ, ਤੈਥੋਂ ਵਾਪਸ ਲੈ ਲੈਂਦੇ। ਕਿਤੇ ਕੰਮ ਨਾ ਛਿੱਜੀਐ ਜਾਂ ਹਿਰਦੈ ਸੱਚਾ ਸੋਏ। ਜੇ ਹਿਰਦੇ 'ਚ ਵਾਹਿਗੁਰੂ ਵੱਸਦਾ ਹੋਵੇ ਨਾ ਤਾਂ ਕਿਸੇ ਵੀ ਕੰਮ ਦੇ ਵਿੱਚ ਛਿੱਜੀਆ ਤੋਂ ਭਾਵ ਬੰਦੇ ਦਾ ਨੁਕਸਾਨ ਨਹੀਂ ਹੁੰਦਾ। ਵਾਹਿਗੁਰੂ ਹਿਰਦੇ 'ਚ ਹੋਣੇ ਚਾਹੀਦੇ ਨੇ ਹਮੇਸ਼ਾ। ਨਾਮ ਨੂੰ ਹਿਰਦੇ 'ਚ ਵਸਾ ਕੇ ਰੱਖੀਏ, ਗੁਰੂ ਨਾਨਕ ਦੇਵ ਜੀ ਨਾਲ ਹੋਣ। ਗੁਰੂ ਨਾਨਕ ਦੇਵ ਜੀ ਤਾਂ ਹੁਣ ਵੀ ਨਾਲ ਹੀ ਨੇ, ਸਿੱਖ ਦਾ ਕੰਮ ਤਾਂ ਸਾਰਾ ਕਰਦੇ ਹੀ ਪਾਤਸ਼ਾਹ ਆਪ ਨੇ। ਜਿਨ੍ਹਾਂ ਨੂੰ ਦਰਸ਼ਨ ਪਰਸ਼ਨ ਹੁੰਦੇ, ਜਦੋਂ ਉਹਨਾਂ ਦੀਆਂ ਚੀਜ਼ਾਂ ਸੁਣਾਈਆਂ, ਤੁਸੀਂ ਯਕੀਨ ਨਹੀਂ ਕਰਨਾ, ਮਹਾਰਾਜ ਸਾਰਾ ਕੁਛ ਆਪ ਹੀ ਕਰਦੇ ਨੇ, ਉਹ ਆਪ ਹੀ ਸਭ ਕੁਛ ਕਰਦੇ, A to Z ਸਾਰਾ ਕੁਛ ਸਤਿਗੁਰੂ ਸਿੱਖ ਦਾ ਕੰਮ ਕਰਦੇ ਨੇ। ਜੇ ਸਿੱਖ ਸਤਿਗੁਰੂ ਨਾਲ ਜਾਣੇ ਵੀ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਕੋਲ ਨੇ, ਮਹਾਰਾਜ ਜੀ ਮੈਨੂੰ ਤਾਂ ਕੁਛ ਵੀ ਨਹੀਂ ਆਉਂਦਾ ਹੈ, ਜਿਹੜਾ ਸਤਿਗੁਰੂ ਨੂੰ ਐਂ ਕਹਿੰਦੇ ਮਹਾਰਾਜ ਮੈਨੂੰ ਕੁਛ ਨਹੀਂ ਆਉਂਦਾ, ਉਹਦਾ ਸਾਰਾ ਕੁਛ ਸਤਿਗੁਰੂ ਆਪ ਕਰਦੇ ਨੇ। ਜਿਹੜਾ ਕਹੇ ਜੀ ਮੈਨੂੰ ਤਾਂ ਹੁਣ ਸਭ ਕੁਛ ਆਉਂਦਾ, ਹੁਣ ਤਾਂ ਸਿੱਖ ਸਿਆਣੇ ਹੋ ਗਏ, ਪੜ੍ਹੇ ਲਿਖੇ ਹੋ ਗਏ, ਮਹਾਰਾਜ ਕਹਿੰਦੇ ਸਾਬਾਸ਼, ਸਾਡੀ ਤਾਂ ਲੋੜ ਨਹੀਂ ਨਾ ਹੁਣ ਤੁਹਾਨੂੰ। ਕਹਿੰਦੇ ਨਹੀਂ ਜੀ, ਤੁਹਾਡੀ ਲੋੜ ਨਹੀਂ, ਪੜ੍ਹੇ ਲਿਖੇ ਹਾਂ ਅਸੀਂ। ਮਹਾਰਾਜ ਕਹਿੰਦੇ ਚੰਗਾ ਚਲਾਓ ਫਿਰ। ਜਦ ਹੁਣ ਪੰਥ ਦੀ ਗੱਡੀ ਦਿੱਤੀ ਚਲਾਉਣ ਨੂੰ, ਪਹੀਆ ਕਿਤੇ ਆ, ਹੈਂਡਲ ਕਿਤੇ ਆ, ਗੱਡੀ ਰੁਲੀ ਫਿਰਦੀ ਸਾਰੀ। ਜਦ ਜਿੱਦਣ ਕਹਿਣਗੇ ਮਹਾਰਾਜ ਇਹ ਸਤੋਂ ਨਹੀਂ ਚੱਲਦਾ, ਤੁਸੀਂ ਚਲਾਓ, ਉਦਣ ਸਤਿਗੁਰੂ ਫਿਰ ਇਕੱਠਾ ਕਰ ਲੈਣਗੇ ਸਾਰਾ ਕੁਛ। ਕਹਿੰਦੇ ਮੈਂ ਪਹਿਲਾਂ ਤੁਹਾਡੀ ਸਿਆਣਪੀ ਦੇਖ ਲਾਂ। ਆਹ ਨਿਆਣੇ ਆਪਣੇ ਕੋਲ ਬਹਿ ਕੇ ਨਾ, ਇੱਥੇ ਤਾਂ ਹਲੇ ਅਸੂਲ ਸਖਤ ਹੈ, ਬੈਲਟ ਜੀ ਬੰਨ ਦਿੰਦੇ, ਹਿਲਦੇ ਨਹੀਂ ਨਿਆਣੇ। ਪੰਜਾਬ ਦੇ ਵਿੱਚ ਕਹਿਣਗੇ ਮੈਂ ਕਾਰ ਚਲਾਉਣੀ, 2 ਸਾਲ ਦੇ ਨਿਆਣਾ ਚੈਂਚਾ ਕਰਕੇ ਗੋਦੀ 'ਚ ਬਹਿ ਜਾਂਦਾ। ਉਹ ਇੱਕ ਬੰਦੇ ਨੇ ਫੜਾਤੀ, ਕਹਿੰਦਾ ਚੱਲ ਪੁੱਤ ਐਂ ਸਟੇਅਰਿੰਗ ਹਿਲਾਈ ਜਾਈ, ਬਸ ਪੁੱਤ ਨੇ ਤਾਂ ਮਾਰੀ ਟਰੱਕ 'ਚ ਸਿੱਧੀ, ਸਾਰੇ ਚੜ੍ਹਾਈ ਕਰ ਗਏ। ਇਹ ਜਿਹੜੇ ਪੁੱਤ ਆ ਨਾ, ਸਿਆਣੇ ਬਣਦੇ ਹੁੰਦੇ ਆ, ਇਹਨਾਂ ਨੂੰ ਪੰਥ ਦਾ ਸਟੇਅਰਿੰਗ ਨਹੀਂ ਫੜਾਈਦਾ ਹੁੰਦਾ। ਪੰਥ ਦਾ ਮਾਲਕ ਤਾਂ ਵਾਹਿਗੁਰੂ ਆਪ ਹੀ ਹੈ, ਸੱਚੇ ਪਾਤਸ਼ਾਹ ਤੁਸੀਂ ਹੀ ਚਲਾਓ ਜੀ। ਜਿਸ ਵਕਤ ਮਹਾਰਾਜ ਦਸਵੇਂ ਪਾਤਸ਼ਾਹ ਕੋਲ ਕੋਈ ਵੀ ਸੇਵਾਦਾਰ ਇੱਧਰ ਉੱਧਰ ਗਏ ਸੀ ਕੰਮ, ਮਹਾਰਾਜ ਇਕਾਂਤ ਵਿੱਚ ਬੈਠੇ ਹਾਥੀ ਲੈ ਕੇ ਮਹਾਵਤ ਆ ਗਿਆ। ਜਦੋਂ ਮਹਾਵਤ ਆਇਆ, ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਕੋਲ ਬੈਠੇ, 10 ਕੁ ਸਾਲ ਦੀ ਉਮਰ ਸੀ, ਮਹਾਰਾਜ ਸੱਚੇ ਪਾਤਸ਼ਾਹ ਉਸ ਵਕਤ 14 ਕੁ ਸਾਲ ਦੀ ਉਮਰ ਦੇ ਸੀ। ਉਸ ਵਕਤ ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਆਰ ਨੇ ਦੇਖਿਆ ਕਿ ਮਹਾਵਤ ਪਤਾ ਨਹੀਂ ਕੀ ਰੱਸਾ ਰੁੱਸਾ ਲੈਣ ਚਲਾ ਗਿਆ ਹਾਥੀ ਦਾ। ਸਤਿਗੁਰੂ ਨੇ ਹਾਥੀ 'ਤੇ ਬਿਰਾਜਮਾਨ ਹੋਣਾ ਸੀ ਅਤੇ ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਕਹਿਣ ਲੱਗਿਆ ਵੀ ਮੈਂ ਤਾਂ ਭਲਵਾਨੀ ਕਰਦਾ, ਮਾੜੀ ਮੋਟੀ ਤਕੜਾ ਹੀ ਹਾਂ, ਦਸਵੇਂ ਪਾਤਸ਼ਾਹ ਸਰੀਰ ਤਾਂ ਪਤਲਾ ਜਿਹਾ ਹੀ ਹੈ। ਕਹਿੰਦਾ ਜੇ ਇੱਥੇ ਮੋਢੇ 'ਤੇ ਰੱਖੋ, ਬੈਠ ਗਿਆ ਗੋਡਣੀ ਜੀ ਲਾ ਕੇ, ਮੋਢੇ 'ਤੇ ਇੱਥੇ ਚਰਨ ਰੱਖ ਕੇ ਚੜ੍ਹ ਜਾਓ, ਐਂ ਜਿਵੇਂ ਆਕੜ ਕੇ ਬਹਿ ਗਿਆ। ਪਾਤਸ਼ਾਹ ਨੇ ਦੇਖ ਲਿਆ ਵੀ ਇਹ ਤਾਂ ਹੰਕਾਰ ਹੋ ਗਿਆ ਸਰੀਰ ਦਾ, ਮਹਾਰਾਜ ਜਦ ਚਰਨ ਰੱਖਿਆ ਫਿਰ ਤ੍ਰਿਲੋਕੀ ਨਾਥ ਦਾ ਭਾਰ ਤਾਂ ਬਹੁਤ ਜ਼ਿਆਦਾ ਆ, ਜ਼ੋਰ ਲਾ ਹਟਿਆ, ਮੁੜਕਾ ਆ ਗਿਆ। ਕਹਿੰਦੇ ਗੁਰਬਖਸ਼ਿਆ ਕੀ ਗੱਲ ਹੁਣ, ਉੱਠਦਾ ਨਹੀਂ ਤਾਂ ਨੂੰ? ਕਹਿੰਦੇ ਮਹਾਰਾਜ ਤੁਹਾਡਾ ਭਾਰ ਹੀ ਬਹੁਤ ਆ। ਕਹਿੰਦੇ ਤੂੰ ਤਾਂ ਕਹਿੰਦੇ ਹਲਕਾ ਜਿਹੀ ਹੈ, ਸਤਿਗੁਰੂ ਨੂੰ ਹਲਕਾ ਸਮਝੀਦਾ ਹੁੰਦਾ ਕਦੇ? ਕਹਿੰਦੇ ਮਹਾਰਾਜ ਇਹ ਗਲਤੀ ਹੋ ਗਈ। ਫਿਰ ਮਹਾਰਾਜ ਕੋਲ ਦਸਵੇਂ ਪਾਤਸ਼ਾਹ ਕੋਲ ਲਿਆ ਕੇ ਕਿਸੇ ਨੇ ਲਾਹੌਰ ਤੋਂ 9 ਟੰਕਾਰ ਦਾ ਤੀਰ ਕਮਾਨ ਰੱਖਿਆ ਲਿਆ ਕੇ। ਟੰਕਾਰ ਪਟੇ ਜੇ ਹੁੰਦੇ ਨੇ ਕਮਾਣੀਆਂ ਵਾਂਗੂ, 1 ਟੰਕਾਰ 2 ਟੰਕਾਰ। ਜਦੋਂ ਲਿਆ ਕੇ ਰੱਖਿਆ, ਗੁਰਬਖਸ਼ ਸਿੰਘ ਰਾਮ ਕੁਆਰ ਉਦੋਂ ਵੀ ਕੋਲ ਹੀ ਬੈਠੇ ਸੀ। ਦਸਵੇਂ ਪਾਤਸ਼ਾਹ ਨੇ ਜਦ ਤੀਰ ਖਿੱਚਿਆ, ਜ਼ੋਰ ਨਾਲ ਚੰਗਿਆੜੇ ਕੱਢ ਦਿੱਤੇ ਉਹਦੇ ਵਿੱਚੋਂ, ਐਡੀ ਜ਼ੋਰ ਨਾਲ ਖਿੱਚਿਆ, ਉਹ ਖਿੱਚਿਆ ਨਹੀਂ ਜਾਂਦਾ 9 ਟੰਕਾਰ। ਬੰਦੇ ਕੋਲੋਂ ਮਸਾਂ ਹੀ 2-3 ਟੰਕਾਰ ਦਾ ਤੀਰ ਕਮਾਨ ਚੱਲ ਸਕਦਾ, ਵੱਧ ਤੋਂ ਵੱਧ 4 ਦਾ। ਉਸ ਵਕਤ ਗੁਰਬਖਸ਼ ਸਿੰਘ ਰਾਮ ਕੁਆਰ ਕਹਿੰਦਾ ਲੈ ਇਹ ਤਾਂ ਮੈਂ ਵੀ ਖਿੱਚ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਖਸ਼ਿਆ ਉੱਠ ਕੇ ਖੜਾ ਹੋ, ਆ ਚੱਕ ਇਹਨੂੰ ਚਲਾ। ਉਹਦੇ ਕੋਲੋਂ ਉਹ ਚੱਕਿਆ ਹੀ ਨਹੀਂ ਗਿਆ। ਸੱਚੇ ਪਾਤਸ਼ਾਹ ਹੱਸ ਕੇ ਕਹਿੰਦੇ ਤੂੰ ਤਾਂ ਕਹਿੰਦੇ ਮੈਂ ਵੀ ਚੰਗਿਆੜੇ ਕੱਢ ਦੂੰਗਾ, ਉਹ ਤਾਂ ਇੱਥੋਂ ਤਾਂ ਚੱਕਿਆ ਹੀ ਨਹੀਂ ਜਾਂਦਾ ਇਹ। ਕਹਿੰਦੇ ਮਹਾਰਾਜ ਮੈਨੂੰ ਹੰਕਾਰ ਹੋ ਗਿਆ ਸੀ। ਕਹਿੰਦੇ ਨੀਵਾਂ ਰਹਿ ਫਿਰ, ਸਤਿਗੁਰੂ ਦੇ ਕੋਲ ਬੈਠ ਕੇ ਸਤਿਗੁਰੂ ਤੋਂ ਵੱਡੇ ਨਹੀਂ ਬਣੀਦਾ ਹੁੰਦਾ, ਸਤਿਗੁਰੂ ਦੇ ਕੋਲ ਬੈਠ ਕੇ ਸਤਿਗੁਰੂ ਤੋਂ ਹਮੇਸ਼ਾ ਨੀਵੇਂ ਰਹੀਦਾ ਹੁੰਦਾ। ਅਤੇ ਅੱਜ ਦਾ ਜਿਹੜਾ ਸਿੱਖ ਆ ਉਹ ਗੁਰੂ ਗ੍ਰੰਥ ਸਾਹਿਬ ਕੋਲ ਬਹਿ ਕੇ ਵੱਡਾ ਬਣ ਗਿਆ, ਮੈਂ ਵੱਡਾ ਜੀ ਥੋਤੋਂ, ਤੁਸੀਂ ਤਾਂ ਮਹਾਰਾਜ ਸਕੂਲ ਨਹੀਂ ਗਏ ਕਦੇ, ਮੈਂ ਤਾਂ ਕਾਲਜ ਗਿਆ ਹੋਇਆ, ਮੈਂ ਤਾਂ ਪੜ੍ਹਿਆ ਲਿਖਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਮਾਣ ਛੱਡ ਦਿਓ, ਗੁਰੂ ਘਰ ਜਾ ਕੇ ਐਸਾ ਮਾਣ ਨਾ ਕਰੋ ਕਿ ਮੈਨੂੰ ਵਿੱਦਿਆ ਦਾ ਗਿਆਨ ਹੈ। ਮੈਨੂੰ ਲੱਖ ਗਿਆਨ ਹੋਵੇ ਨਾ ਬੰਦੇ ਨੂੰ, ਲੱਖਾਂ ਜੇ 100 ਚੰਦਾ ਉਗਵੈ ਸੂਰਜ ਚੜ੍ਹੇ 1000, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਭਾਵੇਂ ਲੱਖਾਂ ਵੇਦ ਸ਼ਾਸਤਰ ਪੜ੍ਹ ਲਓ, ਲੱਖਾਂ ਸੂਰਜ ਚੜ੍ਹਾ ਲਓ ਗਿਆਨ ਦੇ, ਲੱਖਾਂ ਦੀਵੇ ਜਗਾ ਲਓ ਸਿਮਰਤੀਆਂ ਸ਼ਾਸਤਰਾਂ ਦੇ, ਪਰ ਗੁਰਾਂ ਦੇ ਬਰਾਬਰ ਨਹੀਂ ਆਪਾਂ ਪਹੁੰਚ ਸਕਦੇ। ਇਸ ਕਰਕੇ ਸਤਿਗੁਰੂ ਕਹਿੰਦੇ ਜੇ ਹਿਰਦੇ 'ਚ ਨਾਮ ਹੋਵੇ ਤਾਂ ਕੋਈ ਨੁਕਸਾਨ ਨਹੀਂ ਹੁੰਦਾ। ਜਿਵੇਂ ਕੋਈ ਬੰਦਾ ਕਹਿੰਦਾ ਬਾਬਾ ਜੀ ਮੇਰਾ ਟਰੱਕ ਥੋੜ੍ਹੀ ਦੇਰ ਬਾਅਦ ਹੀ ਉਲਟ ਜਾਂਦਾ, ਨੁਕਸਾਨ ਹੋ ਜਾਂਦਾ। ਮਹਾਂਪੁਰਖ ਕਹਿੰਦੇ ਜਦੋਂ ਟਰੱਕ ਚਲਾਉਂਦੇ ਹੋ ਤਾਂ ਗਾਣੇ ਲਾਏ ਹੁੰਦੇ ਨੇ ਵਿੱਚ, ਧਿਆਨ ਤਾਂ ਫਿਰ ਤੁਹਾਡਾ ਕਿਤੇ ਹੋਰ ਹੀ ਹੁੰਦਾ ਹੋਣਾ। ਕਹਿੰਦੇ ਹਾਂ ਜੀ ਇਹ ਤਾਂ ਹੈ। ਕਹਿੰਦੇ ਬਾਣੀ ਦੇ ਸ਼ਬਦ ਲਾ ਕੇ ਕਰ ਰੱਖਿਆ ਕਰੋ, ਇੱਕ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਇੱਕ ਅਰਦਾਸ ਕਰਕੇ ਤੁਰਿਆ ਕਰੋ, ਇੱਕ ਰੋਗਨ ਤੇ ਅਰਸੋਗਨ ਤੇ ਸ਼ਬਦ ਬੜੇ ਜਾਇਆ ਕਰੋ, ਫੇਰ ਦੇਖਿਓ ਨਹੀਂ ਉਲਟਦਾ। ਸਤ ਨਾਮ ਲੈ ਪੁਰਖ ਪਛਾਣੈ, ਸਤ ਨਾਮ ਲੈ ਬਚਨ ਪ੍ਰਮਾਣੈ, ਸਤ ਨਾਮ ਲੈ ਮਾਰਗ ਚਲਈ, ਤਾਕੋ ਕਾਲ ਨਾ ਕਬਹੂ ਦਲਈ। ਇਹ ਦਸਵੇਂ ਪਾਤਸ਼ਾਹ ਦੀ ਇੱਕ ਛੋਟੀ ਜਿਹੀ ਚਾਰ ਅੱਖਰਾਂ ਦੀ ਚੌਪੀ ਹੈ ਇਹ, ਕਹਿੰਦੇ ਇਹ ਕੰਠ ਕਰ ਲਓ। ਜੇ ਸਤਨਾਮ ਲੈ ਕੇ ਮਾਰਗ ਤੇ ਚੱਲੀਏ ਤਾਂ ਕਾਲ ਨਹੀਂ ਕਹਿੰਦਾ ਕੁਛ। ਇਸ ਕਰਕੇ ਉਹ ਜਿਹੜੇ ਪੁਰਾਣੇ ਅਸੂਲ ਸੀ ਉਹ ਸਾਰੇ ਛੱਡ ਦਿੱਤੇ ਨੇ। ਜਿਸ ਤੂੰ ਰੱਖੈ ਹੱਥ ਦੇ ਤਿਸ ਮਾਰ ਨਾ ਸਕੈ ਕੋਈ, ਜਿਹਨੂੰ ਤੂੰ ਹੱਥ ਦੇ ਕੇ ਰੱਖਦਾ ਉਹਨੂੰ ਕੋਈ ਮਾਰ ਨਹੀਂ ਸਕਦਾ। ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੈ ਕੋਏ। ਬਥੇਰੀ ਵਾਰ ਦਸਵੇਂ ਪਾਤਸ਼ਾਹ ਦੇ ਵਾਰ ਕੀਤੇ, ਤੁਰਕਾਂ ਨੇ ਤੋਪ ਦੇ ਗੋਲੇ ਚਲਾਏ, ਕੁਛ ਵੀ ਨਹੀਂ ਹੋਇਆ। ਮਹਾਰਾਜ ਜਾਣੀ ਜਾਣ ਅੰਤਰ ਜਾਮੀ ਨੇ, ਸੁਖਦਾਤਾ ਗੁਰਸੇਵੀ ਹੈ ਸਭ ਅਵਗਣ ਕੱਢੈ ਧੋਏ। ਸੁਖਾਂ ਦੇ ਦੇਣ ਵਾਲੇ ਸਤਿਗੁਰੂ ਦੀ ਬਸ ਸੇਵਾ ਜੇ ਕਰੀਏ ਨਾ, ਸਤਿਗੁਰੂ ਜੀ ਨਾਮ ਦੇ ਜਲ ਨਾਲ ਧੋ ਧੋ ਕੇ ਸਾਰੇ ਔਗਣ ਸਿੱਖ ਦੇ ਵਿੱਚੋਂ ਕੱਢ ਦਿੰਦੇ ਹੌਲੀ ਹੌਲੀ। ਜਗਿਆਸੂ ਦੀ ਸੇਵਾ ਵੇਖ ਕੇ ਜੇ ਸਤਿਗੁਰੂ ਪ੍ਰਸੰਨ ਹੋ ਕੇ ਕਹਿਣ ਮੰਗ, ਕੀ ਮੰਗਦਾ ਹੈ, ਕੀ ਮੰਗਣਾ ਜੀ? ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ। ਸੇਵਕ ਨੂੰ ਚਾਹੀਦਾ ਕੋਈ ਪਦਾਰਥ ਨਾ ਮੰਗੇ, ਕੀ ਮੰਗੇ, ਫੇਰ ਵੀ ਸੇਵਾ ਹੀ ਮੰਗੇ। ਮਹਾਰਾਜ ਜੇ ਸੇਵਾ ਕਰਨ ਵਾਲੇ ਨੂੰ ਕਹਿਣ ਮੰਗ, ਕੀ ਮੰਗਦਾ? ਮਹਾਰਾਜ ਸੇਵਾ ਹੀ ਦੇ ਦਿਓ ਆਪਣੀ ਬਸ, ਕਿਉਂ ਤੇਰੇ ਚਰਨਾਂ 'ਚ ਰਹਾਂਗੇ, ਤੇਰੀ ਸੇਵਾ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਕੋਲੋਂ ਸੇਵਾ ਮੰਗੀਏ ਮਹਾਰਾਜ ਕੋਲ ਹਮੇਸ਼ਾ। ਜੇ ਪਦਾਰਥ ਮੰਗ ਲਏ ਫਿਰ ਪਦਾਰਥਾਂ 'ਚ ਹੀ ਫਸ ਕੇ ਘਰੇ ਹੀ ਬਹਿ ਜਾਂਗੇ ਮਹਾਰਾਜ, ਫਿਰ ਤਾਂ ਤੁਹਾਡੇ ਕੋਲ ਆ ਹੀ ਨਹੀਂ ਹੋਣਾ। ਜੇ ਮਾਇਆ ਮੰਗ ਲਈ, ਪਦਾਰਥ ਮੰਗ ਲਏ, ਕਿਰਪਾ ਕਰੋ। ਬਾਬਾ ਬੁੱਢਾ ਜੀ ਨੂੰ ਜਦ ਛੇਵੇਂ ਪਾਤਸ਼ਾਹ ਨੇ ਅੰਤਮ ਸਮੇਂ 'ਤੇ ਜਾ ਕੇ ਰਮਦਾਸ ਨਗਰ ਪੁੱਛਿਆ, ਬਾਬਾ ਜੀ ਕੋਈ ਮੰਗ ਤਾਂ ਮੰਗ ਲਓ, ਸਾਰੀ ਜ਼ਿੰਦਗੀ ਤੁਸੀਂ ਮੈਨੂੰ ਗੱਤਕਾ ਸਿਖਾਇਆ, ਸੰਥਿਆ ਕਰਾਈ, ਘੋੜਾ ਭਜਾਉਣਾ ਸਿਖਾਇਆ, ਸਾਰਾ ਕੁਛ ਸਿਖਾਇਆ, ਤੁਹਾਡੇ ਬਚਨਾਂ ਨਾਲ ਸਾਡਾ ਅਵਤਾਰ ਹੋਇਆ, ਮੰਗ ਤਾਂ ਲੈਂਦੇ ਕੁਛ? ਕਹਿੰਦੇ ਸਭ ਕੁਝ ਦਿੱਤਾ। ਤੀਜੀ ਵਾਰ ਜਦ ਕਿਹਾ, ਬਾਬਾ ਜੀ ਨੇ ਨਵਾਂ ਝਾੜੂ ਰੱਖਿਆ ਹੋਇਆ ਸੀ ਆਪਣੇ ਪੈਂਦ, ਚੱਕ ਕੇ ਫੜਾ ਤਾ ਮਹਾਰਾਜ ਨੂੰ। ਕਹਿੰਦੇ ਇਹ ਮੇਰੇ ਪੁੱਤ ਨੂੰ ਦੇ ਦਿਓ, ਅੱਗੇ ਇਹ ਵਰ ਦੇ ਦਿਓ ਵੀ ਜਦ ਤੱਕ ਚੰਦ ਸਤਾਰੇ ਰਹਿਣ ਧਰਤੀ ਰਹੇ, ਗੁਰੂ ਘਰ ਰਹੇ ਧਰਤੀ 'ਤੇ, ਉਦੋਂ ਤੱਕ ਮੇਰੀ ਜਿਹੜੀ ਸਾਰੀ ਕੋਲ ਹੈ ਗੁਰੂ ਘਰ 'ਚ ਝਾੜੂ ਦਿੰਦੀ ਰਹੇ। ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ। ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਆਪਣੀ ਸੇਵਾ ਵਿੱਚ ਹੀ ਲਾਈ ਰੱਖੋ। ਜਿਵੇਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੇ ਪਿਤਾ ਜੀ, ਬਾਬਾ ਝੰਡਾ ਸਿੰਘ, ਉਹ ਪੰਜ ਬਾਣੀਆਂ ਦਾ ਨਿਤਨੇਮ ਸਵੇਰੇ ਬਹੁਤ ਉੱਚੀ ਉੱਚੀ ਬੋਲ ਕੇ ਕਰਦੇ, ਦਸ ਘਰਾਂ 'ਚ ਸੁਣਦਾ, ਆਵਾਜ਼ ਬੜੀ ਵੱਡੀ ਸੀ ਉਹਨਾਂ ਦੀ, ਸੰਤਾਂ ਦੀ ਆਵਾਜ਼ ਵੀ ਬਹੁਤ ਵੱਡੀ ਸੀ। ਪੁਰਾਣੇ ਟਾਈਮ 'ਚ ਸਪੀਕਰ ਨਹੀਂ ਵੀ ਸੀ ਹੁੰਦੇ ਤਾਂ ਵੀ ਸੁਣਾ ਦਿੰਦੇ ਸਾਰੀ ਸੰਗਤ ਨੂੰ ਕਥਾ। ਉਸ ਵਕਤ ਜਿੱਦਣ ਮਹਾਂਪੁਰਖ ਕਹਿੰਦੇ ਮੈਂ ਇੱਕ ਵਾਰ ਘਰੇ ਗਿਆ ਉੱਚੀ ਉੱਚੀ ਅਰਦਾਸ ਕਰਨ, ਇਹ ਸੱਚੇ ਪਾਤਸ਼ਾਹ ਮੈਨੂੰ ਸੱਚਖੰਡ ਨਾਲ ਲੈ ਕੇ ਜਾਈ, ਮੈਨੂੰ ਫਿਰ ਸਿੱਖਾਂ ਦੇ ਘਰੇ ਜਨਮ ਦਈ, ਮੈਂ ਫਿਰ ਪ੍ਰਚਾਰ ਕਰਨਾ ਸਿੱਖੀ ਦਾ। ਐਸੀ ਵੀ ਮਨ ਦੀ ਇੱਛਾ ਹੋ ਜਾਂਦੀ ਗੁਰਸਿੱਖ ਦੀ। ਇਸ ਕਰਕੇ ਸਤਿਗੁਰੂ ਕਹਿੰਦੇ ਸੇਵਕ ਤਾਂ ਹਮੇਸ਼ਾ ਸੇਵਾ ਹੀ ਮੰਗਦੇ ਨੇ, ਮਹਾਰਾਜ ਮੈਨੂੰ ਆਪਣੀ ਸੇਵਾ 'ਚ ਲਾ ਲਓ ਜੀ। ਸਾਧੂ ਸੰਗ ਮਸਕਤੇ ਤੁੱਠੈ ਪਾਵਾਂ ਦੇਵ। ਹੇ ਗੁਰਦੇਵ ਜੀ, ਆਪ ਜੇ ਪ੍ਰਸੰਨ ਹੋਏ ਤਾਂ ਇਹ ਕਿਰਪਾ ਕਰੋ, ਮੈਂ ਸਾਧੂਆਂ ਦੀ ਸੰਗਤ ਕਰਾਂ, ਉਹਨਾਂ ਦੀ ਸੇਵਾ ਕਰਾਂ, ਸੇਵਾ ਟਹਿਲ ਰੂਪ ਮਸਕਤੇ ਮਿਹਨਤ ਨੂੰ ਕਰਨਾ ਪ੍ਰਾਪਤ ਕਰ ਲਵਾਂ, ਜਪਤਾ ਰੂਪ ਮਿਹਨਤ ਕਰਾਂ। ਮਹਾਰਾਜ ਜੀ ਸਾਡੇ 'ਤੇ ਕਿਰਪਾ ਕਰ ਦਿਓ। ਮਸਕਤੇ ਪਾਠ ਨਹੀਂ ਕਰਨਾ, ਮਸਕਤੇ ਸਾਧੂ ਸੰਗ ਮਸਕਤੇ, ਮੈਨੂੰ ਤਾਂ ਐਂ ਕਰ ਦਿਓ, ਕਿਰਪਾ ਕਰ ਦਿਓ। ਕਹਿੰਦੇ ਕੀ ਮੰਗਦਾ? ਜਿਹਨੂੰ ਅਕਲ ਹੁੰਦੀ, ਜਿਹਨੂੰ ਸੋਝੀ ਹੁੰਦੀ ਹੈ, ਉਹ ਕਹਿੰਦੇ ਮਹਾਰਾਜ ਮੈਨੂੰ ਤਾਂ ਸੰਗਤ ਦੀ ਸੇਵਾ ਦੇ ਦਿਓ ਬਸ, ਕਿਉਂਕਿ ਸੰਗਤ ਦੀ ਸੇਵਾ ਵਿੱਚੋਂ ਹੀ ਸਾਰਾ ਕੁਛ ਮਿਲਦਾ। ਬਹੁਤ ਸਾਰੇ ਐਸੇ ਪ੍ਰੇਮੀ ਜਿਹੜੇ ਜਾਂ ਹੇਮਕੁੰਡ ਸਾਹਿਬ ਨੂੰ ਸੰਗਤ ਜਾਂਦੀ ਹੈ, ਰਸਤੇ ਲੰਗਰ ਲਾ ਕੇ ਬਹਿ ਜਾਂਦੇ ਨੇ, ਕਹਿੰਦੇ ਬਸ ਸੰਗਤ ਦੀ ਸੇਵਾ ਕਰਕੇ ਬੜਾ ਮਨ ਖੁਸ਼ ਹੁੰਦਾ। ਔਰ ਜਦੋਂ ਛੋਟੇ ਸਾਹਿਬਜ਼ਾਦਿਆਂ ਜੋੜ ਮੇਲਾ ਹੁੰਦਾ, ਸੜਕਾਂ ਭਰੀਆਂ ਪਈਆਂ ਹੁੰਦੀਆਂ ਲੰਗਰਾਂ ਦੇ ਨਾਲ, ਸੰਗਤ ਦੀ ਸੇਵਾ। ਜੇ ਹੋਰ ਹੋਈ ਗੱਲ ਤਾਂ ਸਾਧੂਆਂ ਦੀ ਸੇਵਾ, ਗੁਰਮੁਖਾਂ ਦੀ ਸੇਵਾ, ਸੰਤਾਂ ਮਹਾਤਮਾ ਦੀ ਸੇਵਾ। ਕਿਸੇ ਗੁਰਮੁਖ ਦੀ ਸੇਵਾ ਮੰਗ ਲਈਏ, ਮਹਾਰਾਜ ਮੈਨੂੰ ਤਾਂ ਉਹਦਾ ਦਾਸ ਬਣਾ ਦਿਓ, ਟਹਿਲ ਕਰਾਂ ਉਹਦੀ ਜਾ ਕੇ। ਸਭ ਕੁਛ ਵਸਗਤ ਸਾਹਿਬ ਹੈ ਆਪੇ ਕਰਨ ਕਰੇਵ। ਸਭ ਕੁਛ ਮਾਲਕ ਦੇ ਵੱਸ ਹੈ, ਉਹ ਆਪ ਹੀ ਸਾਰੇ ਕਾਰਜਾਂ ਨੂੰ ਕਰਨ ਵਾਲਾ ਹੈ। ਪਰਮੇਸ਼ਰ ਨੂੰ ਭੁੱਲ ਗਏ ਆਪਾਂ, ਕਰਨ ਵਾਲਾ ਤਾਂ ਉਹੀ ਹੈ, ਅਤੇ ਆਪਾਂ ਕੀ ਕਰਨਾ? ਆਪਾਂ ਕੁਛ ਵੀ ਨਹੀਂ ਕਰ ਸਕਦੇ। ਪਰਮੇਸ਼ਰ ਨੂੰ ਯਾਦ ਕਰੋ ਕਿ ਵਾਹਿਗੁਰੂ ਤੂੰ ਹੀ ਕਰਨਾ ਸਾਰਾ ਕੁਛ, ਇਹ ਨਿਰੰਕਾਰ ਤੁਸੀਂ ਹੀ ਕਰਨਾ। ਨਿਰੰਕਾਰ ਦੇ ਫੈਸਲੇ ਬੜੇ ਜ਼ਬਰਦਸਤ ਹੁੰਦੇ, ਬਹੁਤ ਵੱਡੇ ਫੈਸਲੇ ਹੁੰਦੇ ਉਹਨਾਂ ਦੇ। ਥੱਲੇ ਥੱਲੇ ਬੰਦੇ ਨੂੰ ਕੁਛ ਵੀ ਨਹੀਂ ਪਤਾ ਹੈ। ਜਿੰਨਾ ਕੁਛ ਆਪਾਂ ਇਸ ਵਕਤ ਸਾਰੇ ਬੈਠੇ ਸੋਚਦੇ ਹਾਂ ਜਾਂ ਪੰਥ ਆਪਣਾ ਸੋਚਦਾ ਜਾਂ ਹੋਰ ਲੋਕ ਸੋਚਦੇ ਨੇ, ਉਹ ਜਿਹੜੇ ਸਿੰਘ ਸੱਚਖੰਡ ਜਾ ਆਉਂਦੇ ਨੇ ਨਾ ਇੱਕ ਵਾਰੀ, ਉਹ ਕਹਿੰਦੇ ਉੱਥੇ ਦਾ ਹਿਸਾਬ ਕਿਤਾਬ ਹੀ ਹੋਰ ਹੈ, ਉੱਥੇ ਨਹੀਂ ਇਹ ਚੀਜ਼ਾਂ ਚੱਲਦੀਆਂ, ਨਾ ਉਹ ਮੰਨਦੇ ਨੇ ਇਹਨਾਂ ਨੂੰ, ਕਿਉਂਕਿ ਸੱਚਖੰਡ ਦੇ ਵਿੱਚ ਐਂਟਰ ਕਰਨਾ ਹੀ ਪਹਿਲਾਂ ਔਖਾ ਹੈ। ਜਿਹੜੇ ਬੰਦੇ ਮਰਿਆਦਾਵਾਂ ਨੂੰ ਬਦਲ ਦਿੰਦੇ ਨੇ, ਉੱਥੇ ਵੀ ਖੱਬੇ ਅਤੇ ਸੱਜੇ ਦੋਨੋਂ ਪਾਸੇ ਸ੍ਰੀ ਸਾਹਿਬਾਂ ਲੈ ਕੇ ਕਿੰਨੀ ਦੂਰ ਤੱਕ ਸ਼ਹੀਦ ਸਿੰਘ ਖੜ੍ਹੇ ਹੁੰਦੇ ਨੇ, ਉਹ ਤੁਰੇ ਜਾਂਦੇ ਨੂੰ ਇੱਕ ਇੱਕ ਗੱਲ ਪੁੱਛਦੇ, ਪੰਜ ਬਾਣੀ ਨਿਤਨੇਮ ਪੂਰਾ ਹੋਇਆ, ਕਰਹਿਤ ਤਾਂ ਨਹੀਂ ਕੀਤੀ, ਕੋਈ ਰਹਿਤ ਰੱਖੀ ਹੋਈ ਆ, ਸਾਰੀਆਂ ਗੱਲਾਂ ਪੁੱਛ ਕੇ ਤਾਂ ਜਾ ਕੇ ਦਰਵਾਜ਼ਾ ਸੱਚਖੰਡ ਦਾ ਖੁੱਲ੍ਹਦਾ, ਨਹੀਂ ਪਿੱਛੇ ਮੋੜ ਦਿੰਦੇ, ਜਾਂ ਹਲੇ ਜਾ ਕੇ ਜਨਮ ਲੈ ਫਿਰ ਦੁਬਾਰਾ ਰਹਿਤ ਕਮਾ ਜਾ ਕੇ ਆਪਣੀ। ਇਸ ਕਰਕੇ ਉੱਥੇ ਵੀ ਕੋਈ ਜਾਣਾ ਸੌਖਾ ਨਹੀਂ, ਜਿਹਨੇ ਇੱਥੇ ਇੱਕ ਵੀ ਗਲਤੀ ਕੀਤੀ ਆ ਉਹਨੂੰ ਵੀ ਹਿਸਾਬ ਦੇਣਾ ਪੈਂਦਾ ਜਾ ਕੇ ਉਹਦਾ। ਸਤਿਗੁਰੂ ਕਹਿ ਬਲਿਹਾਰ ਨੇ ਮਨਸਾ ਸਭ ਪੂਰੇਵ, ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਲਿਹਾਰ ਜਾਵਾਂ, ਗੁਰੂ ਨਾਨਕ ਸਾਹਿਬ ਤੋਂ ਬਲਿਹਾਰ ਜਾਵਾਂ, ਜਿਹੜੇ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲੇ ਨੇ। ਇੱਕੋ ਦਿਸ਼ਾ ਸੱਜਣੋ ਇੱਕੋ ਭਾਈ ਮੀਤ, ਇੱਕ ਪਰਮਾਤਮਾ ਹੀ ਸੱਜਣ ਦਿਖਦਾ, ਇੱਕ ਪਰਮਾਤਮਾ ਹੀ ਮੇਰਾ ਭਰਾ ਅਤੇ ਮਿੱਤਰ ਹੈ, ਇਹ ਗੱਲ ਯਾਦ ਰੱਖੋ, ਇੱਕ ਪਰਮਾਤਮਾ ਹੀ ਆਪਣਾ ਸੱਜਣ ਹੈ, ਇੱਕ ਪਰਮਾਤਮਾ ਮੇਰਾ ਭਰਾ ਹੈ, ਇੱਕ ਪਰਮਾਤਮਾ ਹੀ ਮੇਰਾ ਮਿੱਤਰ ਹੈ, ਇੱਕ ਗੁਰੂ ਗ੍ਰੰਥ ਸਾਹਿਬ ਹੀ ਭਰਾ ਆਪਣੇ, ਪਿਤਾ ਜੀ ਆਪਣੇ, ਮਾਤਾ ਆਪਣੀ, ਸਭ ਕੁਛ ਗੁਰੂ ਗ੍ਰੰਥ ਸਾਹਿਬ ਨੂੰ ਜਿਹਨੇ ਮੰਨ ਲਿਆ, ਉਹ ਇੱਕ ਸਹਿ ਦੀ ਸਮੱਗਰੀ, ਇੱਕ ਸਹਿ ਦੀ ਹੈ ਰੀਤ, ਇਹ ਸਾਰੀ ਸਮੱਗਰੀ ਇੱਕ ਪਰਮਾਤਮਾ ਦੀ ਪੈਦਾ ਕੀਤੀ ਹੋਈ ਹੈ, ਸਾਰੀ ਮਰਿਆਦਾ ਵੀ ਇੱਕ ਪਰਮੇਸ਼ਰ ਦੀ ਵੀ ਵਧੀ ਹੋਈ ਹੈ। ਮਰਿਆਦਾ ਜਿੰਨੀ ਦਸਵੇਂ ਪਾਤਸ਼ਾਹ ਚਲਾਈ ਆ, ਇਹ ਪਰਮੇਸ਼ਰ ਨੇ ਦਸਵੇਂ ਪਾਤਸ਼ਾਹ ਨੂੰ ਸਾਰੀ ਸਮਝਾ ਕੇ ਮਰਿਆਦਾ ਫਿਰ ਤੋਰ ਕੇ, ਫਿਰ ਪੰਜਾਂ ਪਿਆਰਿਆਂ ਦੀ ਸੀਸ ਲੈ ਕੇ ਅੰਮ੍ਰਿਤ ਛਕਾ ਕੇ ਸੁਰਜੀਤ ਕਰਕੇ ਕਿਹਾ ਸੀ, ਆਪ ਅੰਮ੍ਰਿਤ ਛਕਿਓ, ਪਰਿਵਾਰ ਨੂੰ ਛਕਾਇਓ, ਆਹ ਕਕਾਰ ਪਹਿਨਾਉਣੇ ਨੇ, ਇਹ ਕਿਤੇ ਇੱਕੋ ਦਮ ਤਾਂ ਨਹੀਂ ਹੋ ਗਿਆ? ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਸੰਸਾਰ ਤੇ, ਮਹਾਰਾਜ ਕਹਿੰਦੇ ਦਵੈ ਤੇ ਏਕ ਰੂਪ ਹੋਵੈ ਗਏ, ਇਹ ਕਿਤੇ ਉਦੋਂ ਹੀ ਤਾਂ ਨਹੀਂ ਹੋਇਆ ਜਦੋਂ ਅਵਤਾਰ ਧਾਰਿਆ, ਇਹ ਤਾਂ ਕਈ ਸੌ ਸਾਲ ਪਹਿਲਾਂ ਹੀ ਕਿਰਿਆ ਹੋ ਚੁੱਕੀ ਸੀ ਸਾਰੀ। ਫਿਰ ਪੂਰੀ ਪਲੈਨਿੰਗ ਬਣ ਕੇ ਫਿਰ ਹੀ ਗੁਰੂ ਨਾਨਕ ਸਾਹਿਬ ਆਏ ਨਾ ਸ੍ਰਿਸ਼ਟੀ ਤੇ। ਮਹਾਰਾਜ ਦਸਵੇਂ ਪਾਤਸ਼ਾਹ ਦੀ ਖਾਸ ਡਿਊਟੀ ਸੀ ਇਹ ਕਿ ਤੁਸੀਂ ਜਾ ਕੇ ਪੰਥ ਨੂੰ ਅੱਗੇ ਚਲਾਉਣਾ, ਸੁਸ਼ੋਭਿਤ ਕਰਨਾ, ਸਾਰਾ ਕੁਛ ਇਹ ਤੁਹਾਡੀ ਜ਼ਿੰਮੇਵਾਰੀ ਹੈ। ਇਸ ਕਰਕੇ ਸਤਿਗੁਰੂ ਸਾਡੇ, ਤਾਂਹੀਓ ਦਸਵੇਂ ਪਾਤਸ਼ਾਹ ਸਾਡੇ ਪਿਤਾ ਨੇ, ਮਾਤਾ ਸਾਹਿਬ ਕੌਰ ਸਾਡੀ ਮਾਤਾ। ਇੱਕ ਸਸਿਓ ਮਨ ਮੰਨਿਆ ਤਾਂ ਹੋਵਾ ਨਿਹਚਲ ਚੀਤ, ਇੱਕ ਅਕਾਲ ਪੁਰਖ ਨਾਲ ਜੇ ਮਨ ਮੰਨ ਗਿਆ ਤਾਂ ਚਿੱਤ ਅਚਲ ਹੋ ਗਿਆ, ਅਟਲ ਹੋ ਗਿਆ ਚਿੱਤ ਉੱਥੇ ਹੀ, ਜਦੋਂ ਰੱਬ ਨਾਲ ਮਨ ਮੰਨ ਗਿਆ ਸਾਡਾ। ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ, ਮਹਾਰਾਜ ਕਹਿੰਦੇ ਜਿਹਨੇ ਸੱਚੇ ਵਾਹਿਗੁਰੂ ਦੇ ਟੇਕ ਆਸਰੇ ਨੂੰ ਗ੍ਰਹਿਣ ਕੀਤਾ ਉਹਦਾ ਖਾਣਾ ਵੀ ਸਫਲ ਹੈ, ਉਹਦੇ ਵਸਤਰ ਵੀ, ਉਹਦੀਆਂ ਸਾਰੀਆਂ ਚੀਜ਼ਾਂ ਹੀ ਸਫਲੀਆਂ ਨੇ ਜਿਨ੍ਹਾਂ ਨੇ ਨਾਮ ਜਪਿਆ। ਉਹਦਾ ਖਾਣਾ ਵੀ, ਜਪਣਾ ਵੀ, ਪਹਿਨਣਾ ਵੀ ਕੀ ਹੈ? ਸੱਚ ਨਾਮ ਵਾਹਿਗੁਰੂ, ਉਹਦਾ ਸਭ ਕੁਛ ਸਫਲਾ ਹੋ ਗਿਆ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ 44ਵੇਂ ਅੰਗ ਤੇ 75ਵਾਂ ਸ਼ਬਦ ਆ ਕੇ ਸੰਪੂਰਨ ਹੋਇਆ। 43 ਅੰਗ ਤੋਂ ਆਪਾਂ ਚੱਲੇ ਸੀ, 44ਵੇਂ ਅੰਗ ਤੇ ਉੱਪਰਲੇ ਪਾਸੇ 75ਵਾਂ ਸ਼ਬਦ ਸ੍ਰੀ ਰਾਗ ਵਿੱਚ ਚੱਲ ਰਹੀ ਲੜੀਵਾਰ ਕਥਾ ਵਿੱਚ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਰੋਜ਼ ਕਥਾ ਸਵੇਰੇ ਸੁਣੋ 6 ਤੋਂ 7। ਸੋ ਸਾਰਿਆਂ ਨੂੰ ਸਾਈਟ ਦਾ ਪਤਾ ਹੀ ਆ, ਪਰ ਜਿਹਨਾਂ ਨਵਿਆਂ ਨੂੰ ਨਹੀਂ ਪਤਾ ਹੁੰਦਾ ਉਹ ਸੁਣ ਸਕਦੇ ਨੇ। ਸਿੱਖ ਸੈਂਟਰ ਜਿਹੜਾ ਆਪਣੇ ਹੈ SF ਪਹਿਲਾਂ ਲਾਉਣਾ ਸੈਨ ਫਰਾਂਸਿਸਕੋ, ਉਹਦੇ ਮੂਹਰਲੇ ਅੱਖਰ ਜਿਵੇਂ ਬਣ ਜਾਂਦੇ SFSikhCenter.org। ਇਹਦੇ ਨਾਲ ਨਾਲ ਘੱਟੋ ਘੱਟ 10-15 ਸਾਈਟਾਂ ਹੋਰ ਕੰਮ ਕਰ ਰਹੀਆਂ ਨੇ। 4.5 ਲੱਖ ਸਾਈਟ ਤਾਂ ਆਪਣੀਆਂ ਚੱਲਦੀ ਹੈ ਇਸ ਥਾਂ ਤੋਂ, ਬਾਕੀ ਜਿਹੜੀ 4.5 ਲੱਖ ਬੰਦਾ ਹੁਣ ਤੱਕ ਹਿੱਟ ਕਰ ਚੁੱਕਿਆ, ਬਾਕੀ ਸਾਰੇ ਥਾਵਾਂ ਦੇ ਉੱਤੇ ਜਿੰਨੀਆਂ ਸਾਈਟਾਂ ਅੱਗੇ ਅੱਗੇ ਚੱਲਦੀਆਂ ਨੇ ਉਹ ਸਾਡੇ ਹਿਸਾਬ ਤੋਂ ਬਾਹਰ ਨੇ। ਇਸ ਕਰਕੇ ਸਵੇਰੇ 6 ਤੋਂ 7 ਕਥਾ ਸੁਣੋ, ਸ਼ਾਮ ਨੂੰ ਗੁਰੂ ਨਾਨਕ ਸਾਹਿਬ ਦਾ ਇਤਿਹਾਸ 6:30 ਤੋਂ 7:30 ਸ਼੍ਰਵਣ ਕਰੋ। ਥੋੜ੍ਹੀ ਜਿਹੀ ਸਮੇਂ 'ਚ ਤਬਦੀਲੀ ਸ਼ਨਿਚਰਵਾਰ ਵਾਲੇ ਸਮੇਂ 'ਚ ਹੋ ਸਕਦੀ, ਸ਼ਨਿਚਰਵਾਰ ਸ਼ਾਮ ਨੂੰ ਵੀ ਇਤਿਹਾਸ ਦੀ ਕਥਾ ਹੀ ਹੋਵੇਗੀ, ਅਤੇ ਸਿਮਰਨ ਜਿਹੜਾ ਉਹ ਵਿਚਾਰ ਕਰ ਰਹੇ ਵੀ ਐਤਵਾਰ ਨੂੰ ਕਰੀਏ, ਸ਼ਾਮ ਨੂੰ ਐਤਵਾਰ ਨੂੰ ਜਿਨ੍ਹਾਂ ਨੇ ਸਿਮਰਨ ਕਰਨਾ ਉਹ ਸੰਗਤ ਪਹੁੰਚ ਸਕਦੀ ਆ। ਹੌਲੀ ਹੌਲੀ ਦੱਸ ਕੇ ਫੇਰ ਹੀ ਸ਼ੁਰੂ ਕਰਾਂਗੇ, ਕਿਉਂਕਿ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਜਿਹੜੀ ਆ ਉਹ ਥੋੜ੍ਹੀ ਜਿਹੀ ਲੇਟ ਚੱਲ ਰਹੀ ਆ। ਮਹੀਨੇ ਦੇ ਵਿੱਚ ਕਈ ਵਾਰੀ 8 ਵਾਰੀ ਘੱਟ ਜਾਂਦੀ, ਕਈ ਵਾਰ 10 ਵਾਰ ਘਟਣ ਕਰਕੇ ਉਹ ਬਹੁਤ ਕਥਾ ਜਿਹੜੀ ਪਿੱਛੇ ਚੱਲ ਰਹੀ। ਇਸ ਕਰਕੇ ਆਪਾਂ ਸ਼ਨਿਚਰਵਾਰ ਵੀ ਉਹ ਕਥਾ ਕਰਾਂਗੇ ਅਤੇ ਐਤਵਾਰ ਨੂੰ ਸਿਮਰਨ ਕਰਿਆ ਕਰਾਂਗੇ ਸਤਿਗੁਰੂ ਦੀ ਕਿਰਪਾ ਨਾਲ। ਇਸ ਕਰਕੇ 5 ਕੁ ਵਾਰੀ ਕਥਾ ਜਾਂ 4 ਵਾਰੀ ਹੋਰ ਵੱਧ ਜਾਵੇਗੀ, ਉਹ ਸਤਿਗੁਰੂ ਬਖਸ਼ਿਸ਼ ਕਰਨਗੇ ਆਪਣੇ 'ਤੇ। ਪਿਆਰ ਸਤਿਕਾਰ ਸਹਿਤ ਕਥਾ ਸ਼੍ਰਵਣ ਕਰੋ, ਰੇਡੀਓ ਹਮ ਸਫ਼ਰ ਤੋਂ ਆਉਂਦੀ ਕਥਾ ਸ਼੍ਰਵਣ ਕਰੋ, ਗੀਤ ਸੰਗੀਤ ਤੋਂ ਸ਼੍ਰਵਣ ਕਰੋ, ਨਹੀਂ ਤਾਂ ਫਿਰ ਜਿਹੜੀਆਂ ਆਪਾਂ MP3 ਸੀਡੀਆਂ ਬਣਾਈਆਂ ਨੇ ਇਹਦੇ ਤੋਂ ਸ਼੍ਰਵਣ ਕਰਾਂਗੇ, ਸਤਿਗੁਰੂ ਬਖਸ਼ਿਸ਼ ਕਰਨਗੇ। ਆਓ ਰਸਨਾ ਨੂੰ ਕਰੀਏ ਪਵਿੱਤਰ, ਸਾਰਾ ਉਪਦੇਸ਼ ਸੁਣਨ ਤੋਂ ਬਾਅਦ ਉਪਦੇਸ਼ ਨੂੰ ਕਮਾ ਵੀ ਲਈਏ। ਵਾਹਿਗੁਰੂ 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 ਵਾਹਿਗੁਰੂ।